ਆਪਣੇ ਵਿੱਚ ਸਮੇਟ ਲੈਣ ਵਾਲਾ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਜਦੋਂ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ ਓਹੰਕਾਰ ਦੀ ਧੁਨੀ ਕਰਦਾ ਹੈ। ਮਹਾਰਾਜ ਕਹਿੰਦੇ ਓਹੰਕਾਰ ਬ੍ਰਹਮਾ ਉਤਪਤ, ਓਹੰਕਾਰ ਕੀਆ ਜਿਨ ਚਿੱਤ, ਓਹੰਕਾਰ ਸੈਲ ਜੁਗ ਭਏ, ਓਹੰਕਾਰ ਵੇਦ ਨਿਰਮੇ। ਓਹੰਕਾਰ ਦੀ ਧੁਨੀ ਤੋਂ ਹੀ ਇਹ ਸਾਰਾ ਸੰਸਾਰ ਪੈਦਾ ਹੁੰਦਾ ਹੈ। ਸਾਰੇ ਧਰਮਾਂ ਨੇ, ਸਾਰੇ ਮਜ਼ਹਬਾਂ ਦੇ ਮਹਾਂਪੁਰਸ਼ਾਂ ਨੇ ਇਹ ਗੱਲ ਮੰਨੀ ਹੈ। ਬਾਈਬਲ ਦੇ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਸ਼ਬਦ ਹੀ ਸੀ, ਸ਼ਬਦ ਤੋਂ ਹੀ ਸੰਸਾਰ ਬਣਿਆ ਹੈ। ਕੁਰਾਨ ਦੇ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਖੁਦਾ ਨੇ ਕਿਹਾ ਕੌਣ ਤੇ ਸੰਸਾਰ ਬਣ ਗਿਆ, ਯਾਨੀ ਆਵਾਜ਼ ਤੋਂ, ਧੁਨੀ ਤੋਂ, ਸ਼ਬਦ ਤੋਂ ਇਹ ਸੰਸਾਰ ਬਣ ਗਿਆ। ਸਤਿਗੁਰੂ ਨਾਨਕ ਸਾਹਿਬ ਜੀ ਵੀ ਫਰਮਾਉਂਦੇ ਹਨ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਅਕਾਲ ਪੁਰਖ ਦਾ ਹੋਇਆ, ਸ੍ਰਿਸ਼ਟੀ ਬਣ ਗਈ। ਹੁਕਮ ਕਿਸ ਨੂੰ ਦਿੱਤਾ? ਇਹ ਕਈ ਵਾਰੀ ਸ਼ੰਕਾ ਦੂਸਰੇ ਮਤਾਂ ਦੇ ਲੋਕ ਕਰਦੇ ਹਨ ਕਿ ਹੁਕਮ ਤਾਂ ਹਮੇਸ਼ਾ ਦੂਸਰੇ ਨੂੰ ਦਿੱਤਾ ਜਾਂਦਾ। ਮਾਲਕ ਆਪਣੇ ਨੌਕਰ ਨੂੰ ਹੁਕਮ ਦਿੰਦਾ ਕੰਮ ਕਰਦੇ, ਪਤਨੀ ਨੂੰ ਪਤੀ ਹੁਕਮ ਦਿੰਦਾ ਹੈ, ਪਿਓ ਪੁੱਤਰ ਨੂੰ ਹੁਕਮ ਦਿੰਦਾ ਹੈ, ਗੁਰੂ ਚੇਲੇ ਨੂੰ ਹੁਕਮ ਦਿੰਦਾ ਹੈ। ਕਿਆ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਨੂੰ ਹੁਕਮ ਦਿੱਤਾ, ਦੂਸਰਾ ਕੌਣ ਸੀ ਜਿਸ ਨੂੰ ਹੁਕਮ ਦਿੱਤਾ? ਤਾਂ ਉਹ ਹੁਕਮ ਐਸਾ ਨਹੀਂ ਸੀ ਵੀ ਕਿਸੇ ਨੂੰ ਦੇਣਾ ਸੀ। ਸਾਧ ਸੰਗਤ ਜੀ, ਹੁਕਮ ਸੀ ਕਿ ਮੈਂ ਇੱਕ ਹਾਂ, ਅਨੇਕ ਹੋ ਜਾਵਾਂ। ਇਹ ਫੁਰਨਾ ਹੀ ਸੀ, ਮੈਂ ਇੱਕ ਹਾਂ, ਅਨੇਕ ਹੋ ਜਾਵਾਂ। ਆਪਣੇ ਆਪ ਨੂੰ ਹੀ ਹੁਕਮ ਦਿੱਤਾ ਸੀ। ਇੱਕ ਤੋਂ ਅਨੇਕ ਹੋਣ ਦਾ ਹੁਕਮ ਓਹੰਕਾਰ ਦੀ ਉਹ ਧੁਨੀ ਸੀ ਜਿਸ ਤੋਂ ਏਡੇ ਵੱਡੇ ਬ੍ਰਹਿਮੰਡ ਰਚੇ ਗਏ। ਅੱਜ ਨਾਸਾ ਵਾਲਿਆਂ ਦੀ ਵੀ ਜਿਹੜੀ ਰਿਸਰਚ ਹੈ, ਜਿਹੜੀ ਸਾਇੰਸਦਾਨਾਂ ਦੀ ਖੋਜ ਹੈ, ਉਹ ਵੀ ਇਸੇ ਗੱਲ 'ਤੇ ਹੈ ਬਈ ਇੱਕ ਆਵਾਜ਼, ਇੱਕ ਸਾਊਂਡ ਹੋਇਆ, ਇੱਕ ਧਮਾਕਾ ਹੋਇਆ ਅਤੇ ਉਹਦੇ ਵਿੱਚੋਂ ਇਹ ਸਾਰੇ ਬ੍ਰਹਿਮੰਡ ਖੰਡ ਰਚੇ ਗਏ, ਚੰਦ ਸੂਰਜ ਰਚੇ ਗਏ, ਧਰਤੀ ਆਕਾਸ਼ ਰਚੀ ਗਈ। ਅਸਲ 'ਚ ਉਹ ਧਮਾਕਾ ਓਹੰਕਾਰ ਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਿਖਦੇ ਨੇ ਕਿ ਓਹੰਕਾਰ ਆਦਿ ਪੁੰਨ ਕਹਾ ਸੋ ਧੁਨ ਪੂਰ ਜਗਤ ਮੋ ਰਹੀ। ਉਹ ਜਿਹੜੀ ਓਹੰਕਾਰ ਦੀ ਪਹਿਲੀ ਆਵਾਜ਼ ਸੀ ਉਹ ਬ੍ਰਹਿਮੰਡ ਵਿੱਚ ਗੂੰਜ ਗਈ ਅਤੇ ਬਸ ਉੱਥੋਂ ਇਹ ਸਾਰੇ ਪਸਾਰੇ ਰਚੇ ਗਏ। ਇੱਕ ਓਹੰਕਾਰ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਲਿਖਿਆ ਹੈ। ਇਹ ਸਤਸੰਗ ਜੀ ਬੀਜ ਹੈ ਸਾਰੀ ਦੁਨੀਆਂ ਦਾ। ਬੀਜ ਤੋਂ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੁੰਦੀ, ਨਾ ਕੋਈ ਦਰਖਤ ਪੈਦਾ ਹੁੰਦਾ, ਨਾ ਕੋਈ ਜੀਵ ਪੈਦਾ ਹੁੰਦਾ, ਸਭ ਦਾ ਬੀਜ ਹੁੰਦਾ। ਸਾਰੀ ਸ੍ਰਿਸ਼ਟੀ ਦਾ ਬੀਜ ਓਹੰਕਾਰ ਹੈ। ਹਾਂਜੀ,
ਸਤਨਾਮ,
ਉਹ ਪਰਮੇਸ਼ਰ ਸਤ ਸਰੂਪ ਹੈ, ਉਹਦਾ ਨਾਮ ਹੀ ਸਤ ਹੈ ਔਰ ਉਹਦਾ ਨਾਮ ਜਪਣ ਵਾਲੇ ਵੀ ਸਤ ਸਰੂਪ ਹੀ ਹੋ ਜਾਂਦੇ ਹਨ। ਹਾਂਜੀ,
ਕਰਤਾ ਪੁਰਖ,
ਉਹ ਸਾਰਿਆਂ ਨੂੰ ਬਣਾਉਣ ਵਾਲਾ ਕਰਤਾ ਹੈ। ਸਾਧ ਸੰਗਤ ਜੀ, ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਦੇ ਦੋ ਕਾਰਨ ਹੁੰਦੇ ਹਨ। ਮਕਾਨ ਬਣਿਆ, ਇਹ ਬਿਲਡਿੰਗ ਬਣੀ, ਇਹਦੇ ਦੋ ਕਾਰਨ ਹਨ। ਇੱਕ ਤਾਂ ਹੈ ਨਿਮਿੱਤ ਕਾਰਨ, ਇੱਕ ਹੈ ਉਪਾਦਾਨ ਕਾਰਨ। ਨਿਮਿੱਤ ਕਾਰਨ ਮਿਸਤਰੀ ਹੈ ਜਿਸਨੇ ਇਹ ਸਾਰੀਆਂ ਚੀਜ਼ਾਂ ਜੋੜੀਆਂ ਹਨ, ਇੰਜੀਨੀਅਰ ਹੈ ਜਿਸਨੇ ਨਕਸ਼ਾ ਬਣਾਇਆ ਹੈ। ਨਿਮਿੱਤ ਕਾਰਨ ਉਹ ਮਾਲਕ ਹੈ ਮਕਾਨ, ਜਿਸਨੇ ਖਰਚਾ ਵੀ ਕੀਤਾ ਹੈ, ਜਿਹੜੇ ਬੰਦੇ ਕੰਮ ਕਰਦੇ ਰਹੇ ਨੇ, ਜਿਨ੍ਹਾਂ ਨੇ ਹੈਲਪ ਕੀਤੀ ਹੈ, ਉਹ ਸਾਰੇ ਨਿਮਿੱਤ ਕਾਰਨ ਹਨ। ਅਤੇ ਉਪਾਦਾਨ ਕਾਰਨ ਉਹ ਮਟੀਰੀਅਲ ਹੈ ਜਿਹਦੇ ਨਾਲ ਇਹ ਮਕਾਨ ਬਣਿਆ, ਲੱਕੜੀ ਹੈ, ਸੀਮੈਂਟ ਹੈ, ਪੱਥਰ ਹੈ ਜਾਂ ਸਰੀਆ ਹੈ, ਜੋ ਵੀ ਇਹਨੂੰ ਮਟੀਰੀਅਲ ਲੱਗਾ ਉਹ ਉਪਾਦਾਨ ਕਾਰਨ ਹੈ। ਜਿਵੇਂ ਘੜਾ ਬਣਿਆ, ਘੜੇ ਦਾ ਨਿਮਿੱਤ ਕਾਰਨ ਘੁਮਿਆਰ ਹੈ ਅਤੇ ਘੜੇ ਦਾ ਉਪਾਦਾਨ ਕਾਰਨ ਮਿੱਟੀ ਹੈ। ਜੇ ਮਿੱਟੀ ਨਾ ਹੋਵੇ, ਘੁਮਿਆਰ ਹੋਵੇ, ਤਾਂ ਵੀ ਘੜਾ ਨਹੀਂ ਬਣ ਸਕਦਾ। ਅਤੇ ਜੇ ਘੜਾ ਹੋਵੇ, ਮਿੱਟੀ ਹੋਵੇ ਅਤੇ ਘੁਮਿਆਰ ਨਾ ਹੋਵੇ, ਤਾਂ ਵੀ ਘੜਾ ਨਹੀਂ ਬਣ ਸਕਦਾ। ਮਿਸਤਰੀ ਹੋਵੇ, ਮਟੀਰੀਅਲ ਪਿਆ ਹੋਵੇ, ਮਕਾਨ ਬਣ ਜਾਂਦਾ। ਦੋਵਾਂ 'ਚੋਂ ਇੱਕ ਚੀਜ਼ ਨਾ ਹੋਵੇ, ਨਹੀਂ ਬਣਦਾ। ਦੋਵੇਂ ਹੀ ਨਾ ਹੋਣ ਤਾਂ ਕੀ ਬਣਨਾ? ਐਡਾ ਵੱਡਾ ਸੰਸਾਰ ਬਣਿਆ ਹੈ, ਪਰਮੇਸ਼ਰ ਨੇ ਬਣਾਇਆ ਹੈ, ਇਹ ਸਵਾਲ ਉੱਠਦਾ। ਪਰਮੇਸ਼ਰ ਮਟੀਰੀਅਲ ਕਿੱਥੋਂ ਲੈ ਕੇ ਆਇਆ? ਸੰਸਾਰ ਨੂੰ ਬਣਾਉਣ ਵਾਲਾ ਤਾਂ ਪਰਮੇਸ਼ਰ ਹੈ, ਸਮਾਨ ਕਿੱਥੋਂ ਆਇਆ ਹੈ? ਧਰਤੀ ਦਾ ਮਟੀਰੀਅਲ, ਸੂਰਜ ਦਾ ਮਟੀਰੀਅਲ, ਪੰਜਾਂ ਤੱਤਾਂ ਦਾ ਮਟੀਰੀਅਲ ਕਿੱਥੋਂ ਆਇਆ ਹੈ? ਤਾਂ ਮਹਾਰਾਜ ਕਹਿੰਦੇ ਉਹ ਵੀ ਉਸ ਪਰਮੇਸ਼ਰ ਨੇ ਆਪਣੇ ਵਿੱਚੋਂ ਪੈਦਾ ਕੀਤਾ ਹੈ। ਦੋ ਕਾਰਨ ਉੱਥੇ ਨਹੀਂ ਹਨ, ਉੱਥੇ ਇੱਕੋ ਹੀ ਕਾਰਨ ਹੈ। ਉੱਥੇ ਦੋ ਕਾਰਨ ਨਹੀਂ ਹਨ। ਤੁਸੀਂ ਕਹੋਗੇ ਐਸਾ ਵੀ ਹੋ ਸਕਦਾ ਵੀ ਇੱਕੋ ਹੀ ਚੀਜ਼ ਨਿਮਿੱਤ ਕਾਰਨ ਵੀ ਹੋਵੇ ਔਰ ਉਪਾਦਾਨ ਕਾਰਨ ਵੀ ਹੋਵੇ? ਹਾਂ, ਹੁੰਦਾ। ਤੁਸੀਂ ਦੇਖੀ ਹੋਣੀ ਹੈ ਆਪਣੇ ਘਰਾਂ 'ਚ ਇੱਕ ਸਪਾਈਡਰ ਨਾਂ ਦੀ ਛੋਟੀ ਜਿਹੀ ਮੱਕੜੀ, ਅੰਗਰੇਜ਼ੀ 'ਚ ਸਪਾਈਡਰ ਕਹਿ ਦਿੰਦੇ ਨੇ, ਆਪਾਂ ਮੱਕੜੀ ਕਹਿੰਦੇ ਹਾਂ ਪੰਜਾਬੀ 'ਚ। ਉਹ ਮੱਕੜੀ ਜਾਲਾ ਬੁਣਦੀ ਹੈ। ਉਹ ਜਾਲਾ ਕਿੱਥੋਂ ਕੱਢਦੀ ਹੈ? ਆਪਣੇ ਅੰਦਰੋਂ ਹੀ ਕੱਢਦੀ ਹੈ, ਆਪ ਹੀ ਆਪਣੇ ਅੰਦਰੋਂ ਕੱਢ ਕੇ ਆਪ ਹੀ ਬੁਣਦੀ ਹੈ। ਵਾਹਿਗੁਰੂ ਨੇ ਇਹ ਸੰਸਾਰ ਦਾ ਮਟੀਰੀਅਲ ਆਪਣੇ ਵਿੱਚੋਂ ਹੀ ਪ੍ਰਗਟ ਕੀਤਾ ਅਤੇ ਆਪ ਹੀ ਇਹਨੂੰ ਸਵਾਰ ਦਿੱਤਾ। ਇਸ ਕਰਕੇ ਕਰਤਾ ਪੁਰਖ ਹੈ, ਉਹ ਆਪ ਹੀ ਸਭ ਕੁਛ ਕਰਨ ਵਾਲਾ, ਆਪਣੇ ਵਿੱਚੋਂ ਹੀ, ਦੂਸਰਾ ਕੋਈ ਹੈ ਹੀ ਨਹੀਂ ਸੀ ਕਿੱਥੋਂ ਲੈ ਕੇ ਆਉਂਦਾ। ਮਹਾਰਾਜ ਗੁਰਬਾਣੀ 'ਚ ਸਪਸ਼ਟ ਕਰਦੇ ਨੇ, ਜਦੋਂ ਆਪੇ ਥਾਟ ਕੀਆ ਬੈ ਕਰਤਾ ਤਦੋਂ ਪੁੱਛ ਨਾ ਸੇਵਕ ਬੀਆ, ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨਾ ਦੂਜਾ ਸੀ ਹੈ। ਉਦੋਂ ਕੌਣ ਉਹਨੂੰ ਸਲਾਹ ਦਿੰਦਾ, ਕੌਣ ਉਹਨੂੰ ਸਮਾਨ ਦਿੰਦਾ? ਦੂਜਾ ਕੋਈ ਹੈ ਹੀ ਨਹੀਂ ਸੀ, ਇੱਕੋ ਹੀ ਸੀ। ਇਸ ਕਰਕੇ ਕਰਤਾ ਪੁਰਖ ਆਪਣੇ ਆਪ ਵਿੱਚੋਂ ਹੀ ਪੈਦਾ ਕਰਕੇ ਉਹਦੇ ਵਿੱਚ ਪੁਰਖ ਹੋ ਕੇ ਵਿਆਪਕ ਹੋ ਜਾਂਦਾ। ਪੁਰਖ ਦਾ ਅਰਥ ਹੁੰਦਾ ਵਿਆਪਕ, ਆਪਣੀ ਦੁਨੀਆਂ ਬਣਾਈ ਦੇ ਵਿੱਚ ਆਪ ਹੀ ਬੈਠਾ ਹੈ। ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਆਪ ਹੀ ਮਹਾਰਾਜ ਨੇ ਸਰੀਰ ਰੂਪੀ ਭਾਂਡੇ ਬਣਾਏ ਨੇ, ਆਪੇ ਵਿੱਚ ਵਸਤੂ ਆਤਮਾ ਰੂਪ ਹੋ ਕੇ ਬੈਠਾ ਹੈ। ਹਾਂਜੀ,
ਨਿਰਭਉ,
ਔਰ ਉਹ ਪਰਮੇਸ਼ਰ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ। ਇਸ ਸੰਸਾਰ 'ਚ ਹਰ ਚੀਜ਼ ਡਰਦੀ ਹੈ। ਚੂਹਾ ਜਿਹੜਾ ਹੈ ਉਹ ਬਿੱਲੀ ਤੋਂ ਡਰਦਾ ਹੈ, ਅਤੇ ਬਿੱਲੀ ਕੁੱਤੇ ਤੋਂ ਡਰਦੀ ਹੈ, ਕੁੱਤਾ ਡੰਡੇ ਤੋਂ ਡਰਦਾ ਹੈ, ਡੰਡਾ ਅੱਗ ਤੋਂ ਡਰਦਾ ਹੈ, ਅੱਗ ਪਾਣੀ ਤੋਂ ਡਰਦੀ ਹੈ, ਪਾਣੀ ਹਵਾ ਤੋਂ ਡਰਦਾ, ਹਵਾ ਅਕਾਲ ਪੁਰਖ ਤੋਂ ਡਰਦੀ ਹੈ। ਡਰਪੈ ਧਰਤੀ ਆਕਾਸ਼ ਨਖਿਅਤਰਾ ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰਪੈ, ਡਰਪੈ ਇੰਦਰ ਵਿਚਾਰਾ। ਸਭ ਸ੍ਰਿਸ਼ਟੀ ਵਿੱਚ ਭੈ ਹੈ, ਹਰ ਇੱਕ ਜੂਨੀਅਰ ਆਪਣੇ ਸੀਨੀਅਰ ਤੋਂ ਡਰਦਾ ਹੈ, ਪਰ ਅਕਾਲ ਪੁਰਖ ਤੋਂ ਸੀਨੀਅਰ ਕੋਈ ਹੈ ਨਹੀਂ, ਇਸ ਕਰਕੇ ਉਹ ਕਿਸੇ ਤੋਂ ਡਰਦਾ ਨਹੀਂ। ਨਿਰਭਉ ਸਰੂਪ ਹੈ ਉਹਦਾ। ਹਾਂਜੀ,
ਨਿਰਵੈਰ,
ਔਰ ਵੈਰ ਸਾਧ ਸੰਗਤ ਜੀ ਉਹਦੇ ਨਾਲ ਹੁੰਦਾ। ਜਿਹੜਾ ਕੋਈ ਸਾਡਾ ਕੁਝ ਵਿਗਾੜ ਸਕਦਾ ਹੋਵੇ, ਸਾਡਾ ਕੋਈ ਵਿਰੋਧੀ ਹੋਵੇ, ਪਰਮੇਸ਼ਰ ਦਾ ਕੋਈ ਕੀ ਵਿਗਾੜ ਸਕਦਾ? ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਅਕਾਲ ਪੁਰਖ ਜੀ ਨਿਰਵੈਰ ਹਨ। ਹਾਂਜੀ,
ਅਕਾਲ ਮੂਰਤ,
ਉਹਨਾਂ ਦੀ ਮੂਰਤੀ, ਉਹਨਾਂ ਦਾ ਸਰੂਪ ਕੈਸਾ ਹੈ? ਕਹਿੰਦੇ ਅਕਾਲ ਹੈ। ਉਸ ਪਰਮੇਸ਼ਰ ਦੀ ਮੂਰਤੀ ਕੈਸੀ ਹੈ? ਕੋਈ ਪੱਥਰ ਦੀ ਮੂਰਤੀ ਬਣਾ ਲਵੇ, ਕੋਈ ਲੱਕੜ ਦੀ ਬਣਾ ਲਵੇ, ਕੋਈ ਲੋਹੇ ਦੀ ਬਣਾ ਲਵੇ, ਕੋਈ ਤਾਂਬੇ ਦੀ, ਕੋਈ ਚਾਂਦੀ ਦੀ, ਕੋਈ ਸੋਨੇ ਦੀ, ਜਿੰਨੀਆਂ ਮੈਟਲ ਦੀਆਂ ਬਣੀਆਂ ਮੂਰਤੀਆਂ ਨੇ ਇੱਕ ਦਿਨ ਟੁੱਟ ਜਾਂਦੀਆਂ ਨੇ। ਉਹ ਬਣਨ ਦਾ ਵੀ ਟਾਈਮ ਹੈ ਅਤੇ ਇੱਕ ਦਿਨ ਉਹਨਾਂ ਦੇ ਖਤਮ ਹੋਣ ਦਾ ਵੀ ਸਮਾਂ ਆ ਹੀ ਜਾਂਦਾ। ਕੋਈ ਵੀ ਸੰਸਾਰ ਦੀ ਐਸੀ ਮੂਰਤੀ ਨਹੀਂ ਜਿਹੜੀ ਕਾਲ ਤੋਂ ਬਾਹਰ ਹੋਵੇ। ਜਿੰਨੇ ਵੀ ਸਰੀਰ ਨੇ, ਇੱਥੋਂ ਤੱਕ ਵੀ ਆ ਧਰਤੀ ਅਤੇ ਚੰਦ ਸੂਰਜ ਦੀ ਜਿਹੜੀ ਮੂਰਤੀ ਤੁਸੀਂ ਦੇਖ ਰਹੇ ਹੋ, ਹਮੇਸ਼ਾ ਨਹੀਂ ਇੱਦਾਂ ਰਹਿਣੀ। ਮਹਾਰਾਜ ਕਹਿੰਦੇ ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਇੱਕ ਦਿਨ ਚੰਦ ਸੂਰਜ ਵੀ ਖਤਮ ਹੋ ਜਾਣੇ ਨੇ। ਹੁਣ ਤਾਂ ਨਾਸਾ ਵਾਲਿਆਂ ਨੇ ਵੀ ਰਿਸਰਚ ਕੀਤੀ ਹੈ ਵੀ ਇਹ ਬਲੈਕ ਕਾਲੇ ਹੋਲ ਨੇ ਜਿਹੜੇ, ਉਹਨਾਂ ਦੇ ਵਿੱਚ, ਬਲੈਕ ਹੋਲਾਂ ਦੇ ਵਿੱਚ ਜਾ ਕੇ ਇਹ ਸੂਰਜ ਡਿੱਗਦੇ ਨੇ, ਮੁੜ ਕੇ ਬਾਹਰ ਨਹੀਂ ਨਿਕਲਦੇ, ਖਤਮ ਹੀ ਹੋ ਜਾਂਦੇ ਨੇ। ਔਰ ਰੋਜ਼ ਇੱਦਾਂ ਹੋ ਰਿਹਾ ਹੈ ਇਸ ਬ੍ਰਹਿਮੰਡ ਦੇ ਵਿੱਚ। ਕਾਲ ਪੁਰਖ ਦੀ ਰਚਨਾ ਵਿੱਚ ਹਰ ਚੀਜ਼ ਪੈਦਾ ਹੋ ਕੇ ਉਹ ਸਮਾਪਤ ਹੋ ਰਹੀ ਹੈ, ਪਰ ਆਪ ਅਕਾਲ ਹੈ। ਮਹਾਰਾਜ ਕਹਿੰਦੇ ਔਰ ਸਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਹੋਰ ਸਾਰੀਆਂ ਚੀਜ਼ਾਂ ਕਾਲ ਦੇ ਵਸ ਹਨ, ਉਹ ਅਕਾਲ ਪੁਰਖ ਇਸ ਤੋਂ ਪਰੇ ਹੈ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰੀ ਸ੍ਰਿਸ਼ਟੀ ਕਾਲ ਦਾ ਤਮਾਸ਼ਾ ਹੈ, ਪਰ ਉਹ ਏਕ ਹੀ ਕਾਲ ਅਕਾਲ ਸਦਾ ਹੈ, ਉਹ ਅਕਾਲ ਹੈ। ਉਹਦੀ ਮੂਰਤ ਨੂੰ ਕੋਈ ਖਤਰਾ ਨਹੀਂ, ਉਹਦੀ ਮੂਰਤ ਪੰਜਾਂ ਤੱਤਾਂ ਦੀ ਬਣੀ ਹੀ ਨਹੀਂ, ਉਹਦੀ ਮੂਰਤ ਤਾਂ ਤਾਤਾਂ ਦੀ ਬਣੀ ਨਹੀਂ, ਉਹਦੀ ਮੂਰਤ ਜੋ ਹੈ ਉਹ ਜੋਤੀ ਸਰੂਪ ਹੈ, ਪ੍ਰਕਾਸ਼ ਰੂਪ ਹੈ, ਦਿਵਯ ਮੂਰਤ ਹੈ। ਇਸ ਕਰਕੇ ਉਸ ਜੋਤ ਸਰੂਪ ਨੂੰ ਕੋਈ ਖਤਰਾ ਨਹੀਂ ਕਾਲ ਦਾ, ਸਦਾ ਸਦਾ ਹੀ ਪ੍ਰਕਾਸ਼ਮਾਨ ਹੈ। ਹਾਂਜੀ
ਅਜੂਨੀ ਸਹਿ ਭੰਗ,
ਮਹਾਰਾਜ ਕਹਿੰਦੇ ਅਜੂਨੀ ਹੈ, ਅਜੂਨਾ ਚ ਨਹੀਂ ਆਉਂਦਾ। ਜਿਵੇਂ ਅਸੀਂ ਮਾਤਾ ਦੇ ਗਰਭ ਤੋਂ ਪੈਦਾ ਹੁੰਦੇ ਹਾਂ, ਉਹ ਕਿਸੇ ਮਾਂ ਦੁਆਰਾ ਜਨਮ ਨਹੀਂ ਲੈਂਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਹਿ ਭੰਗ, ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੀ। ਕਿਸੇ ਮਾਂ ਨੇ ਉਹਨੂੰ ਜਨਮ ਨਹੀਂ ਦਿੱਤਾ, ਕਿਸੇ ਪਿਤਾ ਨੇ ਉਹਨੂੰ ਜਨਮ ਨਹੀਂ ਦਿੱਤਾ। ਸਾਰੇ ਮਾਂ ਬਾਪ ਦੁਆਰਾ ਜੰਮਦੇ ਹਨ, ਉਹ ਪਰਮਾਤਮਾ ਮਾਂ ਬਾਪ ਤੋਂ ਬਿਨਾਂ ਹੀ ਆਪੇ ਆਪ ਨਿਰੰਜਨ ਸੋਏ, ਆਪੇ ਆਪ ਹੀ ਪ੍ਰਗਟ ਹੋਇਆ ਹੈ।
ਗੁਰ ਪ੍ਰਸਾਦ,
ਉਹ ਪਰਮਾਤਮਾ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਜਿਹੜਾ ਗੁਰ ਕਹੀਏ ਸਾਰਿਆਂ ਤੋਂ ਵੱਡਾ ਹੈ, ਪ੍ਰਸੰਨ ਕਹੀਏ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲਾ ਹੈ, ਔਰ ਚੇਤਨ ਸਰੂਪ ਹੈ। ਚੇਤਨ ਦਾ ਅਰਥ ਹੁੰਦਾ ਜਿਹੜਾ ਸਾਰਿਆਂ ਦੇ ਗੱਲ ਨੂੰ, ਦਿਲ ਨੂੰ ਜਾਣਦਾ ਹੋਵੇ। ਸਾਧ ਸੰਗਤ ਜੀ, ਦੋ ਚੀਜ਼ਾਂ ਨੇ ਦੁਨੀਆ ਵਿੱਚ, ਇੱਕ ਜੜ ਹੈ, ਇੱਕ ਚੇਤਨ ਹੈ। ਆਤਮਾ ਚੇਤਨ ਹੈ, ਸਰੀਰ ਜੜ ਹੈ। ਜੜ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਵੀ ਨਹੀਂ ਜਾਣਦਾ ਔਰ ਦੂਸਰੇ ਨੂੰ ਵੀ ਨਹੀਂ ਜਾਣਦਾ। ਮੰਨ ਲਓ ਆਹ ਕੱਪੜਾ ਹੈ, ਇਹਨੂੰ ਆਪ ਵੀ ਨਹੀਂ ਪਤਾ ਕਿ ਮੈਂ ਕੱਪੜਾ ਹਾਂ, ਔਰ ਇਹਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਕਿਸੇ ਨੇ ਪਹਿਨਿਆ ਹੋਇਆ। ਲੱਕੜੀ ਨੂੰ ਨਹੀਂ ਪਤਾ ਕਿ ਮੈਂ ਲੱਕੜੀ ਹਾਂ, ਪੱਥਰ ਨੂੰ ਨਹੀਂ ਪਤਾ ਕਿ ਮੈਂ ਪੱਥਰ ਹਾਂ, ਲੋਹੇ ਨੂੰ ਨਹੀਂ ਪਤਾ ਮੈਂ ਲੋਹਾ ਹਾਂ। ਜਿਹੜੀ ਚੀਜ਼ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਸਰੇ ਨੂੰ ਵੀ ਨਾ ਜਾਣੇ, ਉਹਨੂੰ ਕਹਿੰਦੇ ਨੇ ਜੜ। ਚੇਤਨ ਉਹਦੇ ਅਪੋਜਿਟ ਹੈ। ਚੇਤਨ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ, ਦੂਸਰੇ ਨੂੰ ਵੀ ਜਾਣਦਾ। ਕੋਈ ਆਪਾਂ ਸਾਰੇ ਬੈਠੇ ਹਾਂ, ਮੈਂ ਕੌਣ ਹਾਂ, ਉਹ ਸਾਹਮਣੇ ਕੌਣ ਬੈਠਾ, ਉਹ ਕੌਣ ਆ ਰਿਹਾ, ਕੌਣ ਜਾ ਰਿਹਾ, ਜੜ ਨੂੰ ਵੀ ਜਾਣਦੇ ਹਾਂ, ਚੇਤਨ ਨੂੰ ਵੀ ਜਾਣਦੇ ਹਾਂ। ਇਹਨੂੰ ਕਹਿੰਦੇ ਆ ਚੇਤਨ, ਜਿਹਦੇ ਅੰਦਰ ਚੇਤਨ ਆ। ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਦੂਸਰੇ ਨੂੰ ਵੀ ਜਾਣਦਾ ਹੈ, ਉਸ ਨੂੰ ਚੇਤਨ ਕਹਿੰਦੇ ਹਨ। ਜਿਹੜਾ ਆਪਣੇ ਆਪ ਨੂੰ ਵੀ ਨਹੀਂ ਜਾਣਦਾ, ਦੂਸਰੇ ਨੂੰ ਵੀ ਨਹੀਂ ਜਾਣਦਾ, ਉਹਨੂੰ ਜੜ ਕਹਿੰਦੇ ਹਨ। ਅਕਾਲ ਪੁਰਖ ਚੇਤਨ ਹੈ, ਸਦ ਸੁਣਦਾ, ਸਦ ਵੇਖਦਾ, ਸਰਬਰਿਆ ਭਰਪੂਰ, ਸਾਰਿਆਂ ਦੀਆਂ ਗੱਲਾਂ ਸੁਣਦਾ, ਸਾਰਿਆਂ ਦੀਆਂ ਅਰਦਾਸਾਂ ਸੁਣਦਾ, ਸਾਰਿਆਂ ਦੇ ਦਿਲਾਂ ਦੀ ਜਾਣਦਾ। ਘੱਟ ਘੱਟ ਮਾਲਕ ਦਿਲਾਂ ਕਾ, ਸੱਚਾ ਪਰਵਤਗਾਰ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਚੇਤਨ ਸਰੂਪ ਹੈ, ਪ੍ਰਸਾਦ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ। ਸਾਰਿਆਂ ਉੱਤੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਸਾਰਿਆਂ ਉੱਤੇ ਉਹਦੀ ਕਿਰਪਾ ਹੋ ਰਹੀ ਹੈ। ਜੈਸੀ ਜੈਸੀ ਕਿਸੇ ਦੀ ਭਾਵਨਾ ਹੈ, ਵੈਸਾ ਵੈਸਾ ਫਲ ਮਿਲ ਰਿਹਾ ਹੈ। ਹਾਂਜੀ,
ਰਾਗ ਸੂਹੀ ਮਹੱਲਾ ਪਹਿਲਾ।
ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ।
ਚੌਪਦੇ ਘਰ ਪਹਿਲਾ,
ਇਹ ਚਾਰ ਪਦਿਆਂ ਵਾਲਾ ਸ਼ਬਦ ਹੈ। ਪਹਿਲੇ ਘਰ ਵਿੱਚ ਗਾਣ ਦਾ ਰਾਗੀ ਸਿੰਘਾਂ ਵਾਸਤੇ ਸੰਕੇਤ ਹੈ। ਹਾਂਜੀ,
ਭਾਂਡਾ ਧੋਏ ਬੈਸ ਧੂਪ ਦੇਵੋ।
ਮਹਾਰਾਜ ਸਾਹਿਬ ਜੀ ਕਹਿੰਦੇ ਇਸ ਮਨ ਰੂਪੀ ਭਾਂਡੇ ਨੂੰ ਧੋਣਾ ਹੈ। ਮਨ ਨੂੰ ਕਿਵੇਂ ਧੋਣਾ? ਸਰੀਰ ਨੂੰ ਤਾਂ ਧੋਣਾ ਆਪਾਂ ਜਾਣਦੇ ਹਾਂ ਵੀ ਸਾਬਣ ਲਾ ਲਓ, ਦੁੱਧ ਦਹੀਂ ਨਾਲ ਮਲ ਲਓ, ਜਾਂ ਕੋਈ ਹੋਰ ਸਾਧਨ ਨਾਲ ਸਰੀਰ ਧੋ ਲਵਾਂਗੇ, ਪਾਣੀ ਨਾਲ ਧੋ ਲਵਾਂਗੇ, ਮਨ ਨੂੰ ਕਿਵੇਂ ਧੋਵਾਂਗੇ? ਸੋ ਮਹਾਰਾਜ ਕਹਿੰਦੇ ਆ ਮਨ ਨੂੰ ਧੋਣ ਵਾਸਤੇ ਭਾਈ ਨਿਸ਼ਕਾਮ ਕਰਮ ਕਰਨੇ ਪੈਂਦੇ ਆ। ਕਰਮ ਦੋ ਤਰ੍ਹਾਂ ਦੇ ਹੈ। ਗੁਰਦੁਆਰੇ ਵਿੱਚ ਆਪਾਂ ਸੇਵਾ ਕਰਦੇ ਹਾਂ, ਮੱਥਾ ਟੇਕਣ ਆਉਂਦੇ ਹਾਂ, ਕੋਈ ਖੰਡ ਪਾਠ ਸਾਹਿਬ ਕਰਾਉਂਦਾ ਹੈ, ਕੋਈ ਲੰਗਰ ਦੀ ਸੇਵਾ ਲੈ ਲੈਂਦਾ, ਕੋਈ ਭਾਂਡੇ ਮਾਂਜਦਾ, ਕੋਈ ਜੋੜੇ ਝਾੜਨ ਦੀ ਸੇਵਾ ਕਰ ਲੈਂਦਾ, ਕੋਈ ਕਿਸੇ ਗਰੀਬ ਦੀ ਹੈਲਪ ਕਰ ਦਿੰਦਾ, ਕੋਈ ਬਜ਼ੁਰਗ ਨੂੰ ਕਿਸੇ ਨੂੰ ਹੈਲਪ ਦੇ ਦਿੰਦਾ। ਇਹ ਸਾਰੀ ਸੇਵਾ, ਕਈ ਕਿਸਮ ਦੀ ਸੇਵਾ, ਇਹ ਦੋ ਤਰ੍ਹਾਂ ਨਾਲ ਹੁੰਦੀ ਹੈ। ਇੱਕ ਹੁੰਦੀ ਹੈ ਸਾਕਾਮ, ਇੱਕ ਹੁੰਦੀ ਨਿਸ਼ਕਾਮ। ਸਾਕਾਮ ਹੁੰਦੀ ਹੈ ਵੀ ਗੁਰੂ ਮਹਾਰਾਜ ਕਿਰਪਾ ਕਰੋ, ਮੇਰਾ ਕੰਮ ਹੋ ਜਾਵੇ, ਮੈਂ ਇੰਨੀ ਸੇਵਾ ਕਰਾਂਗਾ, ਮੇਰਾ ਇਹ ਕਾਰਜ ਹੈ, ਮੇਰੇ ਬੱਚੇ ਦੀ ਕੁੜਮਾਈ ਨਹੀਂ ਹੁੰਦੀ, ਮੇਰੇ ਬੱਚੇ ਦੀ ਪੜ੍ਹਾਈ ਨਹੀਂ ਹੁੰਦੀ, ਜਾਂ ਮੇਰੇ ਘਰ ਕੋਈ ਮਾਇਆ ਦੀ ਕਮੀ ਹੈ, ਮੈਨੂੰ ਨੌਕਰੀ ਮਿਲ ਜਾਵੇ, ਮੈਨੂੰ ਕੋਈ ਸਰੀਰਕ ਤੌਰ 'ਤੇ ਤੰਦਰੁਸਤੀ ਮਿਲ ਜਾਵੇ, ਮੇਰੀ ਬਿਮਾਰੀ ਠੀਕ ਹੋ ਜਾਵੇ, ਕੋਈ ਵੀ ਸੁੱਖਣਾ ਸੁੱਖ ਕੇ ਜਿਹੜਾ ਸੇਵਾ ਕਰਦਾ, ਇਹਨੂੰ ਕਹਿੰਦੇ ਸਾਕਾਮ। ਉਹਦੇ ਨਾਲ ਕੀ ਹੁੰਦਾ, ਸੇਵਾ ਕਰਕੇ ਉਹ ਚੀਜ਼ ਸਾਨੂੰ ਮਿਲ ਜਾਂਦੀ, ਗੁਰੂ ਸਾਹਿਬ ਦੇ ਦਿੰਦੇ ਜਿਹੜੀ ਸਾਨੂੰ ਚਾਹੀਦੀ ਹੁੰਦੀ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਦੂਸਰੀ ਹੁੰਦੀ ਹੈ ਨਿਸ਼ਕਾਮ। ਨਿਸ਼ਕਾਮ ਹੁੰਦੀ ਹੈ ਸੇਵਾ ਕਰਨੀ, ਮੰਗਣਾ ਕੁਛ ਵੀ ਨਹੀਂ। ਸੇਵਾ ਕਰਨੀ ਹੈ, ਨਾਮ ਜਪਣਾ, ਗੁਰਬਾਣੀ ਪੜ੍ਹਨੀ, ਉਹਦੇ ਬਦਲੇ 'ਚ ਕੁਛ ਨਹੀਂ ਮੰਗਣਾ। ਅਸੀਂ ਤਾਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਕੀਤੇ, ਉਹਨਾਂ ਨੇ ਇਹ ਵੀ ਨਹੀਂ ਕਹਿਣਾ ਵੀ ਮਹਾਰਾਜ ਮੇਰਾ ਮਨ ਟਿਕ ਜਾਵੇ, ਨਾ ਟਿਕੇ ਬਾਣੀ ਪੜ੍ਹੀ ਜਾਣੀ, ਨਾ ਟਿਕੇ ਸੇਵਾ ਕਰੀ ਜਾਣੀ, ਕੁਛ ਵੀ ਨਹੀਂ ਮੰਗਣਾ। ਇਹੋ ਜਿਹੀ ਅਵਸਥਾ। ਅਸੀਂ ਤਾਂ ਚਲੋ ਹੋਰ ਨਹੀਂ ਤਾਂ ਇਹਨਾਂ 'ਤੇ ਮੰਗ ਹੀ ਲਵਾਂਗੇ ਨਾ ਵੀ ਮਹਾਰਾਜ ਕਿਰਪਾ ਕਰ ਦਿਓ, ਬਾਣੀ 'ਚ ਮਨ ਲੱਗ ਜੇ। ਉਹ ਇੰਨਾ ਵੀ ਨਹੀਂ ਮੰਗਦੇ, ਉਹ ਕਹਿੰਦੇ ਲੱਗੇ ਨਾ ਲੱਗੇ, ਉਹਦੀ ਮਰਜ਼ੀ ਹੈ, ਆਪੇ ਹੀ ਲੱਗ ਜਾਂਦਾ, ਆਖੋ ਸ੍ਰੀ ਵਾਹਿਗੁਰੂ। ਜਦੋਂ ਨਿਸ਼ਕਾਮ ਹੋ ਜਾਂਗੇ ਨਾ, ਕਾਮਨਾ ਖਤਮ ਹੋ ਗਈ, ਸਭ ਕੁਛ ਹੋ ਜਾਂਦਾ। ਮਹਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਆਨੰਦ ਨੂੰ ਕਿਹਾ ਸੀ, ਆਨੰਦ ਤੂੰ ਮੇਰੇ ਕੋਲ ਆ, ਮੈਂ ਤੈਨੂੰ ਨਿਰਵਾਣ ਪਦਵੀ ਦਿਆਂਗਾ। ਨਿਰਵਾਣ ਪਦਵੀ ਦਾ ਮਤਲਬ ਹੈ ਦੁਨੀਆਂ ਤੋਂ ਉੱਪਰਲੀ ਗੱਲ, ਜਿੱਥੇ ਕੋਈ ਵੀ ਦੁੱਖ ਦਲਿੱਦਰ ਭਰਮ ਰਹਿ ਨਹੀਂ ਜਾਂਦਾ। ਉਹ ਅਵਸਥਾ ਜਿਹਨੂੰ ਆਪਾਂ ਗੁਰਬਾਣੀ 'ਚ ਚੌਥਾ ਪਦ ਵੀ ਕਹਿੰਦੇ ਹਾਂ, ਨਿਰਵਾਣ ਪਦ ਵੀ ਗੁਰਬਾਣੀ 'ਚ ਆਉਂਦਾ। ਆਨੰਦ ਉਹਨਾਂ ਦੇ ਕੋਲ ਆ ਗਿਆ, 7 ਸਾਲ ਉਹਨਾਂ ਦੀ ਸੇਵਾ ਕਰਦਾ ਰਿਹਾ, 7 ਸਾਲ ਸੇਵਾ ਕਰਦਾ ਰਿਹਾ। ਉੱਤਮ ਅਧਿਕਾਰੀ ਸੀ। 7 ਸਾਲਾਂ ਪਿੱਛੇ ਇੱਕ ਦਿਨ ਹੱਥ ਜੋੜ ਕੇ ਕਹਿਣ ਲੱਗਾ, ਗੁਰਦੇਵ ਤੁਸੀਂ ਕਹਿੰਦੇ ਸੀ ਮਹਾਤਮਾ ਬਈ ਨਿਰਵਾਣ ਪਦਵੀ ਦਿਆਂਗਾ, ਉਹ ਕਦੋਂ ਦਿਓਗੇ? ਥੋੜ੍ਹਾ ਧਿਆਨ ਨਾਲ ਸੁਣਨ ਵਾਲੀ ਗੱਲ, ਉਹ ਕਦੋਂ ਨਿਰਵਾਣ ਪਦਵੀ ਮੈਨੂੰ ਕਦੋਂ ਮਿਲੇਗੀ? ਮਹਾਤਮਾ ਬੁੱਧ ਜੀ ਕਹਿੰਦੇ ਉਹ ਕਿਹੜੀ ਪਦਵੀ? ਉਹ ਤਾਂ ਮੈਂ ਤੈਨੂੰ ਉੱਦਾਂ ਹੀ ਕਿਹਾ ਸੀ, ਕੋਈ ਪਦਵੀ ਨਹੀਂ ਹੁੰਦੀ, ਬਸ ਤੂੰ ਸੇਵਾ ਕਰ ਲੈ ਅਤੇ ਉਹ ਮੈਂ ਤੈਨੂੰ ਉੱਦਾਂ ਹੀ ਕਹਿ ਦਿੱਤਾ ਸੀ, ਪਦਵੀ ਕੋਈ ਨਿਰਵਾਣ ਪਦਵੀ ਨਹੀਂ ਹੁੰਦੀ ਕੋਈ। ਉਹ ਸੀ ਉੱਤਮ ਅਧਿਕਾਰੀ, ਜੇ ਹੁੰਦਾ ਸਾਡੇ ਵਰਗਾ ਤਾਂ ਡਾਂਗ ਚੁੱਕ ਲੈਂਦਾ, ਵਕੀਲ ਕਰਕੇ ਮੁਕੱਦਮਾ ਕਰ ਦਿੰਦਾ ਵੀ 7 ਸਾਲ ਮੇਰੇ ਕੋਲੋਂ ਭਾਂਡੇ ਮੰਜਵਾਏ ਨੇ, ਹੁਣ ਜਵਾਬ ਦੇ ਦਿੱਤਾ। ਉਹ ਇੱਦਾਂ ਦਾ ਹੈ ਨਹੀਂ ਸੀ। ਉਹਨੇ ਕਿਹਾ ਠੀਕ ਹੈ ਮਹਾਰਾਜ, ਨਹੀਂ ਹੁੰਦੀ ਕੋਈ ਗੱਲ ਨਹੀਂ। ਉਸੇ ਵੇਲੇ ਹੀ ਨਿਰਵਾਣ ਬਣ ਗਈ, ਉਸੇ ਵੇਲੇ ਅਵਸਥਾ ਉੱਪਰ ਚਲੀ ਗਈ। ਕੋਈ ਵੀ ਕਾਮਨਾ ਨਹੀਂ ਰਹਿੰਦੀ, ਉਹਨੂੰ ਕਹਿੰਦੇ ਨੇ ਨਿਸ਼ਕਾਮ। ਗੁਰੂ ਘਰ ਦੇ ਜੋੜੇ ਝਾੜਨੇ, ਭਾਂਡੇ ਮਾਂਜਣੇ, ਝਾੜੂ ਫੇਰਨਾ, ਮੰਗਣਾ ਕੁਛ ਵੀ ਨਹੀਂ, ਬੜਾ ਕੁਛ ਮਿਲ ਜਾਂਦਾ ਬਿਨਾਂ ਮੰਗਿਆ, ਆਖੋ ਸ੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਆ ਨਿਸ਼ਕਾਮ ਕਰਨ। ਉਹਦੇ ਨਾਲ ਕੀ ਹੁੰਦਾ? ਉਹਦੇ ਨਾਲ ਮਨ ਮਾਂਜਿਆ ਜਾਂਦਾ। ਭਾਂਡਾ ਧੋਏ, ਇਹ ਮਨ ਦਾ ਭਾਂਡਾ ਇਸ ਤਰ੍ਹਾਂ ਧੋਣਾ, ਸੇਵਾ ਕਰ ਗੁਰੂ ਘਰ ਦੀ, ਪਰ ਮੰਗ ਕੁਛ ਵੀ ਨਾ, ਮੰਗ ਉੱਠੇ ਹੀ ਨਾ, ਸਵਾਲ ਉੱਠੇ ਹੀ ਨਾ ਕੋਈ, ਮਨ ਸੋਧ ਹੋ ਜਾਂਦਾ। ਭਾਂਡਾ ਧੋਏ, ਫਿਰ ਕੀ ਹੁੰਦਾ? ਬੈਸ ਧੂਪ ਦੇਵੋ। ਪਹਿਲੇ ਜ਼ਮਾਨੇ 'ਚ ਅਸੀਂ ਆਪ ਆਪਣੀਆਂ ਦਾਦੀਆਂ ਮਾਈਆਂ ਨੂੰ ਦੇਖਿਆ ਹੈ, ਪਿੱਤਲ ਦੇ ਭਾਂਡੇ ਹੁੰਦੇ ਸੀ, ਬੜੀ ਰਗੜਾਈ ਕਰਕੇ ਸਵਾਹ ਨਾਲ ਮਾਂਜਦੀਆਂ ਸੀਗੀਆਂ, ਕਲੀ ਕਰਾ ਕੇ ਰੱਖਦੀਆਂ ਸੀਗੀਆਂ। ਫਿਰ ਉਹਨਾਂ ਭਾਂਡਿਆਂ ਦੇ ਵਿੱਚ ਜਦੋਂ ਦੁੱਧ ਪਾਉਣਾ ਆਉਂਦਾ ਸੀ, ਧੂਫ ਦਿੰਦੀਆਂ ਸਨ, ਤਾਂ ਕਿ ਉਹਦੇ 'ਚੋਂ ਚੰਗੀ ਸੁਗੰਧੀ ਆਵੇ, ਖੁਸ਼ਬੋ ਆਵੇ। ਫੁੱਲ ਵੀ ਗੁਲਾਬ ਦਾ ਕੋਈ ਰੱਖ ਦਿੰਦੀਆਂ ਸਨ ਵੀ ਉਹਦੇ 'ਚੋਂ ਖੁਸ਼ਬੋ ਆਵੇ। ਮਹਾਰਾਜ ਕਹਿੰਦੇ ਉਹ ਇਹ ਰਿਵਾਜ਼ ਸੀਗਾ, ਧੂਪ ਦੇਣ ਦਾ ਭਾਂਡੇ ਦੇ ਵਿੱਚ ਬਹੁਤ ਜ਼ਿਆਦਾ ਇਹ ਰਿਵਾਜ਼ ਸੀ। ਅਜੇ ਵੀ ਕਿਤੇ ਕਿਤੇ ਇੰਡੀਆ 'ਚ, ਪੰਜਾਬ 'ਚ ਹੈ, ਪਰ ਹੁਣ ਕਲਚਰ ਬਹੁਤ ਚੇਂਜ ਹੋ ਗਿਆ। ਤਾਂ ਉਹ ਭਾਂਡੇ ਵਿੱਚ ਧੂਪ ਕਿਹੜੀ ਦੇਣੀ ਹੈ, ਇਸ ਮਨ ਦੇ ਭਾਂਡੇ 'ਚ ਕਿਹੜੀ ਧੂਪ ਦੇਣੀ ਹੈ? ਕਹਿੰਦੇ ਨੇ ਸ਼ੁੱਧ ਵਾਸ਼ਨਾ ਦੀ। ਚੰਗੀ ਇੱਛਾ ਹੋਵੇ, ਮਾੜੀ ਇੱਛਾ ਨਾ ਹੋਵੇ। ਇੱਛਾ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਸੰਸਾਰ ਦੇ ਪਦਾਰਥਾਂ ਦੀ ਹੁੰਦੀ ਹੈ, ਇੱਕ ਪਰਮਾਤਮਾ ਨੂੰ ਮਿਲਣ ਦੀ ਹੁੰਦੀ ਹੈ। ਕਹਿੰਦੇ ਚੰਗੀ ਵਾਸ਼ਨਾ ਹੋਵੇ, ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਹੋਵੇ, ਐਸੀ ਧੂਪ ਦੇਵੋ। ਹਾਂਜੀ,
ਤੋ ਦੁੱਧੈ ਕੋ ਜਾਵਹੋ,
ਤਾਂ ਭਾਈ ਗੁਰੂ ਦੇ ਕੋਲੋਂ ਗਿਆਨ ਦਾ ਅੰਮ੍ਰਿਤ ਦੁੱਧ ਲੈਣ ਵਾਸਤੇ ਜਾਓ। ਬਿਨਾਂ ਤੋਂ ਭਾਂਡੇ ਦੇ ਤੁਸੀਂ ਜਾਓਗੇ ਦੁੱਧੀ ਕੋਲ, ਅਤੇ ਉਹਨੇ ਆਖਣਾ ਮੈਂ ਦੁੱਧ ਪਾਵਾਂ ਕਿੱਥੇ, ਭਾਂਡਾ ਤਾਂ ਹੈ ਨਹੀਂ ਤੇਰੇ ਕੋਲ। ਤੁਸੀਂ ਕੋਈ ਵੀ ਬਾਜ਼ਾਰ ਜਾਂਦੇ ਹੋ, ਇੱਥੇ ਤਾਂ ਚਲੋ ਹੁਣ ਕੈਨੀਆਂ 'ਚ ਦੁੱਧ ਮਿਲਦਾ, ਆਪਣੇ ਤਾਂ ਉਹ ਪੰਜਾਬ 'ਚ ਡੋਲੂ ਲੈ ਕੇ ਜਾਣਾ ਪੈਂਦਾ ਸੀ, ਡੇਅਰੀ ਤੋਂ ਜਾ ਕੇ ਦੁੱਧ ਲੈਣਾ। ਅਤੇ ਆਪਣਾ ਭਾਂਡਾ ਤਾਂ ਹੋਵੇਗਾ, ਤਾਂ ਹੀ ਦੁੱਧ ਲਿਆਓਗੇ। ਭਾਂਡਾ ਤੁਹਾਡਾ ਮਨ ਹੈ, ਪਰ ਜੇ ਉਹ ਸਾਫ਼ ਨਹੀਂ ਤਾਂ ਵੀ ਗੱਲ ਨਹੀਂ ਬਣਨੀ, ਅਤੇ ਜੇ ਉਹਨੂੰ ਧੂਫ ਨਹੀਂ ਦਿੱਤੀ ਤਾਂ ਵੀ ਗੱਲ ਨਹੀਂ ਬਣਨੀ। ਕਹਿੰਦੇ ਭਾਂਡਾ ਸਾਫ਼ ਕਰੋ, ਕਾਹਦੇ ਨਾਲ? ਨਿਸ਼ਕਾਮ ਕਰਮ ਕਰਕੇ, ਨਿਸ਼ਕਾਮ ਸੇਵਾ ਕਰਕੇ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਅਤੇ ਫਿਰ ਚੰਗੀ ਵਾਸ਼ਨਾ ਦਿਓ ਉਹਨੂੰ, ਚੰਗੀ ਇੱਛਾ ਰੱਖੋ, ਮਾੜੀ ਇੱਛਾ ਨਾ ਰੱਖੋ। ਚੰਗੀ ਇੱਛਾ ਨੂੰ ਹੀ ਫਲ ਲੱਗਣੇ ਆ ਸਾਧ ਸੰਗਤ ਜੀ। ਸੁਭ ਇੱਛਾ ਸੁਭ ਵਿਚਾਰਨਾ, ਇਹ ਗਿਆਨ ਦੀਆਂ ਸੱਤ ਭੂਮਿਕਾ ਮੰਨੀਆਂ। ਪਹਿਲੀ ਸੁਭ ਇੱਛਾ ਹੀ ਹੈ, ਚੰਗੀ ਇੱਛਾ ਹੋਵੇ ਤੇ ਫਿਰ ਕਹਿੰਦੇ ਤੋ ਦੁੱਧ ਹੈ ਕੋ ਜਾਓ। ਤਾਂ ਭਾਈ ਇਹ ਬ੍ਰਹਮ ਗਿਆਨ ਰੂਪੀ ਦੁੱਧ ਲੈਣ ਲਈ ਗੁਰੂ ਸਾਹਿਬ ਕੋਲ ਜਾਓ। ਬਿਨਾਂ ਭਾਂਡੇ ਦੇ ਜਾਓਗੇ, ਸ਼ਰਧਾ ਤੋਂ ਬਿਨਾਂ ਜਾਓਗੇ, ਮਨ ਦਾ ਭਾਂਡਾ ਮੈਲਾ ਹੋਵੇਗਾ, ਗੱਲ ਨਹੀਂ ਬਣੇਗੀ। ਹਾਂਜੀ,
ਦੁੱਧ ਕਰਮ ਫੁਨ ਸੁਰਤ ਸਮਾਇਣ।
ਦੁੱਧ ਕਿਹੜਾ ਹੈ? ਸ਼ੁਭ ਕਰਮਾਂ ਦਾ ਦੁੱਧ ਹੈ ਸਾਧ ਸੰਗਤ ਜੀ, ਜਿਹੜਾ ਨਿਸ਼ਕਾਮ ਹੋ ਕੇ ਕਰਮ ਕਰਨੇ ਨੇ, ਇਹ ਦੁੱਧ ਹੈ। ਤੇ ਉਹਨੂੰ ਜਾਗ ਕਿਵੇਂ ਲਾਣਾ? ਜਾਗ ਲਾਣਾ ਪ੍ਰੇਮ ਦੇ, ਸੁਰਤ ਸੋ ਰਤੀ, ਸ ਰਤੀ, ਰਤੀ ਕਹਿੰਦੇ ਪ੍ਰੀਤੀ ਨੂੰ, ਸੱਚੇ ਪ੍ਰੇਮ ਨਾਲ, ਸ੍ਰੇਸ਼ਟ ਪ੍ਰੀਤੀ ਦੇ ਨਾਲ ਉਹਨੂੰ ਜਾਗ ਲਾਣਾ। ਸਮਾਇਣ ਜਾਗ ਨੂੰ ਕਹਿੰਦੇ, ਜਿਵੇਂ ਖੱਟਾ ਲਾ ਦਿੰਦੇ ਆਪਾਂ, ਦਹੀਂ ਜੰਮ ਜਾਂਦਾ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ, ਸੱਚਾ ਪ੍ਰੇਮ ਕਰਕੇ ਵਾਹਿਗੁਰੂ ਦੇ ਨਾਮ ਦਾ ਇਹ ਦੁੱਧ ਜਮਾਣਾ ਕਰੀਏ।
ਹੋਏ ਨਿਰਾਸ ਜਮਾਵ ਹੋ,
ਤੇ ਜਮਾਣਾ ਕਿਵੇਂ ਹੈ, ਜੰਮਣਾ ਕਿਵੇਂ ਹੈ? ਨਿਰਾਸ ਹੋ ਜਾਣਾ ਦੁਨੀਆ ਵੱਲੋਂ, ਦੁਨੀਆ ਦੀਆਂ ਚੀਜ਼ਾਂ ਦੇ ਪਦਾਰਥਾਂ ਦੇ ਮੋਹ ਤੋਂ ਨਿਕਲ ਜਾਣਾ, ਸੰਸਾਰ ਦੀ ਆਸ ਨਾ ਰਹਿਣੀ। ਸਾਧ ਸੰਗਤ ਜੀ, ਆਮ ਲੋਕਾਂ ਨੂੰ ਗੁਰਬਾਣੀ ਕੌੜੀ ਲੱਗਣ ਲੱਗ ਜਾਂਦੀ ਹੈ ਜੀ। ਕਿਉਂ? ਉਹਦਾ ਕਾਰਨ ਹੈ, ਸਾਨੂੰ ਅਜੇ ਦੁਨੀਆਂ ਦੀਆਂ ਆਸਾਂ ਹੀ ਬੜੀਆਂ ਨੇ, ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਅਜੇ ਤੇ ਆਪਾਂ ਆਹ ਕੰਮ ਵੀ ਕਰਨਾ, ਆਪਾਂ ਉਹ ਕੰਮ ਵੀ ਕਰਨਾ। ਇਹ ਜਿਹੜੀ ਗੁਰਬਾਣੀ ਹੈ, ਇਹ ਬਾਅਦ ਚ ਵੀ ਪੜ੍ਹ ਲਾਂਗੇ, ਪਹਿਲਾਂ ਅਜੇ ਦੁਨੀਆਂ ਦੇ ਕੰਮ ਤਾਂ ਕਰ ਲਈਏ। ਮਹਾਰਾਜ ਕਹਿੰਦੇ ਏਦਾਂ ਨਹੀਂ ਗੱਲ ਬਣਦੀ। ਹੋਏ ਨਿਰਾਸ ਜਮਾਵੋ, ਦੁਨੀਆਂ ਵੱਲੋਂ ਜਦੋਂ ਨਿਰਾਸ ਹੋਵੋਗੇ ਉਦੋਂ ਹੀ ਇਹ ਦੁੱਧ ਜੰਮੇਗਾ। ਉਦਾਂ ਇਹ ਖੱਟਾ ਲੱਗਣਾ ਨਹੀਂ ਪ੍ਰੇਮ ਦਾ, ਉਹਨਾਂ ਚਿਰ ਇਹ ਦੁੱਧ ਜੰਮਣਾ ਨਹੀਂ, ਇਹ ਦਹੀਂ ਬਣਨਾ ਨਹੀਂ। ਸਤਿਗੁਰੂ ਕਲਗੀਧਰ ਜੀ ਕਹਿੰਦੇ, ਰੇ ਮਨ ਐਸੋ ਕਰ ਸੰਨਿਆਸਾ, ਹੇ ਮੇਰੇ ਮਨ ਇਸ ਤਰ੍ਹਾਂ ਦੇ ਸੰਨਿਆਸ ਨੂੰ ਧਾਰਨ ਕਰ ਕਿ ਤੂੰ ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਆ ਜਿਹੜੇ ਘਰ ਨੇ ਨਾ, ਇਹ ਘਰਾਂ ਨੂੰ ਜੰਗਲ ਵਰਗਾ ਹੀ ਸਮਝ ਲਓ। ਜਿਵੇਂ ਕੋਈ ਜੰਗਲ ਦੇ ਵਿੱਚ ਰਹਿੰਦਾ ਸਾਧੂ, ਜਾ ਕੇ ਘਰ ਬਾਰ ਤੋਂ ਦੂਰ ਹੋ ਜਾਂਦਾ, ਤੁਸੀਂ ਇਹਦੇ ਵਿੱਚ ਰਹਿੰਦੇ ਹੀ ਸਮਝ ਲਓ ਵੀ ਇਹ ਜੰਗਲ ਹੀ ਹੈ, ਇੱਥੋਂ ਮੈਂ ਚਲੇ ਜਾਣਾ, ਇਹ ਘਰ ਮੇਰਾ ਨਹੀਂ, ਇਹ ਮੇਰਾ ਪੱਕਾ ਟਿਕਾਣਾ ਨਹੀਂ, ਇੱਥੇ ਮੈਂ ਥੋੜ੍ਹੇ ਸਿਰ ਲਈ ਹਾਂ। ਗੁਰਬਾਣੀ ਕਹਿੰਦੀ ਘਰ ਛੱਡਣੇ ਰਹੇ ਨਾ ਕੋਈ, ਭਾਵੇਂ ਕਿਸੇ ਨੇ ਜਿੱਡਾ ਮਰਜ਼ੀ ਬੰਗਲਾ ਬਣਾਇਆ ਹੋਵੇ, ਇੱਕ ਦਿਨ ਛੱਡਣਾ ਪੈਣਾ। ਇਹ ਸੱਚਾਈ ਹੈ, ਇਹਨੂੰ ਕਬੂਲਣਾ ਥੋੜ੍ਹਾ ਜਿਹਾ ਔਖਾ ਹੈ, ਇਹਨੂੰ ਸੁਣਨਾ ਵੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜੇ ਸਮਝਣਾ ਚਾਹੁੰਦੇ ਹਾਂ ਤਾਂ ਫਿਰ ਇਹ ਸੱਚਾਈ ਵੀ ਸੁਣਨੀ ਪੈਣੀ ਹੈ। ਸੱਚੇ ਪਾਤਸ਼ਾਹ ਕਹਿੰਦੇ, ਹੋਏ ਨਿਰਾਸ, ਦੁਨੀਆਂ ਵੱਲੋਂ ਨਿਰਾਸ ਹੋਵੋ ਤਾਂ ਜਮਾਵੋ, ਤਾਂ ਇਹ ਦੁੱਧ ਜੰਮੇਗਾ। ਹਾਂਜੀ,
ਜਪ ਹੋ ਤਾਂ ਏਕੋ ਨਾਮਾ।
ਜੇ ਭਾਈ ਆਪਣਾ ਮਨੁੱਖੀ ਜਨਮ ਸਫਲਾ ਕਰਨਾ ਚਾਹੁੰਦੇ ਹੋ, ਜਪ ਹੋ ਤਾਂ ਏਕੋ ਨਾਮਾ, ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ, ਵਾਹਿਗੁਰੂ 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 ਜਪਣਾ ਕਰੋ।
ਅਵਰ ਨਿਰਾਫਲ ਕਾਮਾ ਰਹਾਓ,
ਵਿਸਰਾਮ ਦੇਣ ਕੇ ਮਾਰੇ ਕਹਿੰਦੇ ਆ, ਅਵਰ ਨਿਰਾਫਲ ਕੰਮ, ਅਵਰ ਜਿਹੜੇ ਹੋਰ ਨੇ ਦੁਨੀਆਂ ਦੇ ਕੰਮ, ਉਹ ਨਿਰਾਫਲ ਨਿਸਫਲ ਹਨ। ਸਾਧ ਸੰਗਤ ਜੀ, ਮਹਾਰਾਜ ਨੇ ਇੱਕ ਵਾਰੀ ਨਹੀਂ ਕਿਹਾ ਬਾਣੀ ਚ, ਬਾਰ ਬਾਰ ਇਹ ਬਚਨ ਕਹੇ ਨੇ, ਪਰ ਅਸੀਂ ਇਹਨਾਂ ਬਚਨਾਂ ਨੂੰ ਸੁਣਦੇ ਨਹੀਂ। ਰੋਜ਼ ਪੜ੍ਹਦੇ ਹਾਂ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਹੋਰ ਜਿਹੜੇ ਕੰਮ ਨੇ ਉਹ ਤੇਰੇ ਕੰਮ ਨਹੀਂ ਆਉਣੇ, ਕੇਵਲ ਸਾਧ ਸੰਗਤ ਚ ਬਹਿ ਕੇ ਜਪਿਆ ਵਾਹਿਗੁਰੂ ਦਾ ਸਿਮਰਨ ਹੀ ਤੇਰੇ ਕੰਮ ਆਉਣਾ ਹੈ। ਜਪੋ ਤਾਂ ਏਕੋ ਨਾਮਾ, ਜੇ ਜਪਣਾ ਹੈ ਤਾਂ ਨਾਮ ਜਪ, ਹੋਰ ਜਿਹੜੇ ਕੰਮ ਨੇ ਫੋਕਟ ਕਰਮ ਨੇ। ਸਾਧ ਸੰਗਤ ਜੀ ਕਈ ਮੰਤਰ ਵੀ ਜਪਦੇ ਨੇ, ਪਰ ਉਹ ਜਪਦੇ ਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਜਾਂ ਦੁਨਿਆਵੀ ਤਾਕਤਾਂ ਪ੍ਰਾਪਤ ਕਰਨ ਵਾਸਤੇ। ਮਹਾਰਾਜ ਕਹਿੰਦੇ ਉਹ ਵੀ ਨਿਸਫਲ ਹੀ ਹਨ, ਉਹਦਾ ਵੀ ਕੋਈ ਫਾਇਦਾ ਨਹੀਂ। ਨਿਸ਼ਕਾਮ ਹੋ ਕੇ ਪਰਮੇਸ਼ਰ ਦਾ ਨਾਮ ਜਪੋ ਤਾਂ ਤੁਹਾਡੀ ਆਤਮਾ ਨੂੰ ਲਾਭ ਹੋਵੇਗਾ। ਹਾਂਜੀ,
ਇਹੋ ਮਨ ਈਟੀ ਹੱਥ ਕਰੋ।
ਸਾਧ ਸੰਗਤ ਜੀ, ਹੁਣ ਤਾਂ ਉਹ ਸਾਡਾ ਕਲਚਰ ਹੀ ਖਤਮ ਹੋ ਗਿਆ। ਪਹਿਲੇ ਜ਼ਮਾਨੇ ਦੇ ਵਿੱਚ ਮਾਈਆਂ ਦੁੱਧ ਜਿਵੇਂ ਰਿੜਕਦੀਆਂ ਸੀ, ਗੁਰੂ ਸਾਹਿਬ ਉਹ ਦੱਸ ਰਹੇ ਨੇ, ਵੱਡੀ ਸਾਰੀ ਦੁੱਧ ਦੀ ਚਾਟੀ ਤੇ ਉਹਦੇ ਵਿੱਚ ਮਧਾਣੀ ਪਾਈ ਹੁੰਦੀ ਸੀ, ਤੇ ਮਧਾਣੀ ਦੇ ਘੁਮਾਉਣ ਵਾਸਤੇ ਇੱਕ ਰੱਸੀ ਪਾਈ ਹੁੰਦੀ ਸੀ, ਉਹਨੂੰ ਨੇਤਰਾ ਕਹਿੰਦੇ ਸੀ। ਉਹਦੇ ਉਸ ਰੱਸੀ ਦੇ ਦੋਵੇਂ ਪਾਸੇ ਦੋ ਲੱਕੜ ਦੀਆਂ ਗੁੱਲੀਆਂ ਲੱਗੀਆਂ ਹੁੰਦੀਆਂ ਸੀ ਫੜਨ ਵਾਸਤੇ ਹੱਥ ਨੂੰ। ਉਹ ਇੱਦਾਂ ਫੜ ਕੇ ਨਾ ਇੱਦਾਂ 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 ਮਾਈਆਂ ਉਹ ਦੁੱਧ ਰਿੜਕਦੀਆਂ ਸੀਗੀਆਂ। ਇੱਥੇ ਜਿਹੜਾ ਈਟੀ ਪਦ ਆਇਆ ਨਾ ਈਟੀ, ਇਹ ਈਟੀ ਉਹਨਾਂ ਗੁੱਲੀਆਂ ਵਾਸਤੇ ਆਇਆ ਜਿਹੜੀਆਂ ਲੱਕੜ ਦੀਆਂ ਲੱਗੀਆਂ ਹੁੰਦੀਆਂ ਸੀ। ਕਹਿੰਦੇ ਇਸ ਮਨ ਨੂੰ ਕਾਬੂ ਕਰਨਾ, ਇਸ ਮਨ ਨੂੰ ਹੱਥ ਵਿੱਚ ਫੜਨਾ, ਇਹੀ ਇਸ ਨੇਤਰੇ ਦੀਆਂ ਗੁੱਲੀਆਂ ਹਨ। ਆਖੋ ਸ੍ਰੀ ਵਾਹਿਗੁਰੂ। ਇਹ ਮਨ ਈਟੀ ਹੱਥ ਕਰੋ, ਈਟੀ ਉਹ ਲੱਕੜ ਦੀਆਂ ਗੁੱਲੀਆਂ ਜਿਹੜੀਆਂ ਹੱਥ 'ਚ ਫੜ ਕੇ ਮਾਈਆਂ ਨੇਤਰਾ ਘੁਮਾਉਂਦੀਆਂ ਹਨ, ਵਧਾਣੀ ਰਿੜਕਦੀਆਂ ਹਨ। ਕਹਿੰਦੇ ਮਨ ਨੂੰ ਕਾਬੂ ਕਰਨਾ, ਇਹ ਨਕਸ਼ਾ ਖਿੱਚ ਰਿਹਾ, ਅਲੰਕਾਰ ਬਣਾ ਰਿਹਾ ਗੁਰੂ ਸਾਹਿਬ ਜੀ, ਵੀ ਜਿਸ ਤਰ੍ਹਾਂ ਮਾਈਆਂ ਦੁੱਧ ਰਿੜਕਦੀਆਂ ਸੀਗੀਆਂ ਉੱਦਾਂ ਆਪਣੇ ਮਨ ਨੂੰ ਵੀ ਰਿੜਕਣਾ, ਇਹਦੇ ਵਿੱਚੋਂ ਮੱਖਣ ਕੱਢਣਾ, ਤਤ ਗਿਆਨ ਕੱਢਣਾ। ਮਨ ਨੂੰ ਕਾਬੂ ਕਰਨਾ, ਇਹ ਈਟੀਆਂ ਹੱਥ ਵਿੱਚ ਫੜਨੀਆਂ, ਇਹ ਮਨ ਈਟੀ ਹੱਥ ਕਰੋ। ਹਾਂਜੀ।
ਫੁਨ ਨੇਤਰੋ ਨੀਂਦ ਨਾ ਆਵੇ,
ਤੇ ਨੇਤਰਾ ਕਹਿੰਦੇ ਸੀ ਉਸ ਰੱਸੀ ਨੂੰ ਜਿਹੜੀ ਉਹ ਫੜ ਕੇ ਘੁਮਾਉਂਦੀ ਹੈ ਮਧਾਣੀ ਨੂੰ, ਆਲੇ ਦੁਆਲੇ ਵਲੀ ਹੁੰਦੀ ਹੈ, ਤੇ ਉਹ ਜਦੋਂ ਇਸ ਤਰ੍ਹਾਂ ਉਹ ਹੱਥ ਵਿੱਚ ਗੁੱਟੀਆਂ ਫੜ ਕੇ ਮਾਈਆਂ ਇੱਦਾਂ ਕਰਦੀਆਂ ਨੇ ਤੇ ਮਧਾਣੀ ਚੱਲਦੀ ਹੈ। ਕਹਿੰਦੇ ਜਿਹੜਾ ਨੇਤਰਾ ਹੈ ਉਹ ਕੀ ਹੈ, ਕਿਹੜਾ ਬਣਾਉਣਾ ਨੇਤਰਾ ਇਸ ਮਧਾਣੀ ਵਿੱਚ ਪਾਉਣ ਵਾਸਤੇ? ਕਹਿੰਦੇ ਉਹ ਪਾਉਣਾ ਹੈ ਨੀਂਦ ਨਾ ਆਵੇ, ਆਲਸ ਨਾ ਹੋਵੇ। ਅਸੀਂ ਹੋਰ ਕੰਮ ਤਾਂ ਸਾਰੇ ਕਰ ਲੈਂਦੇ ਹਾਂ, ਜਦੋਂ ਨਾਮ ਜਪਣਾ ਹੁੰਦਾ ਉਦੋਂ ਸੌਂ ਜਾਂਦੇ ਹਾਂ, ਹੋਰ ਕੰਮ ਸਾਰੀ ਰਾਤ ਜੇ ਆਪਾਂ ਨੂੰ ਏਅਰਪੋਰਟ 'ਤੇ ਜਾਗਣਾ ਪਵੇ ਜਾਗ ਲੈਂਦੇ ਹਾਂ, ਬੱਸ ਸਟੇਸ਼ਨ 'ਤੇ ਜਾਂ ਮਤਲਬ ਕਿਤੇ ਵੀ ਸਫ਼ਰ ਵਿੱਚ ਜਾਗਣਾ ਪਵੇ ਜਾਗ ਲੈਂਦੇ ਹਾਂ, ਕੋਈ ਹੋਰ ਕੰਮ ਕਰਨਾ ਹੋਵੇ ਦੁਨਿਆਵੀ ਜਾਗ ਲੈਂਦੇ ਹਾਂ, ਪਰ ਜਦੋਂ ਨਾਮ ਜਪਣਾ ਉਹਨਾਂ ਛੱਡੋ, ਕੋਈ ਨਹੀਂ ਸੌਂ ਲੈਂਦੇ ਹਾਂ। ਮਹਾਰਾਜ ਕਹਿੰਦੇ ਨੇਤਰੋ ਜੇ ਨਾਮ ਜਪਣਾ ਤਾਂ ਇਹਦਾ ਨੇਤਰਾ ਇਹੀ ਹੈ ਕਿ ਨੀਂਦ ਨਾ ਆਵੇ, ਤਿਆਰ ਬਰ ਤਿਆਰ ਹੋ ਕੇ ਵੱਧ ਤੋਂ ਵੱਧ ਸਾਵਧਾਨ ਹੋ ਕੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਸ ਪ੍ਰਕਾਰ ਨਾਲ ਨਾਮ ਜਪੇ,
ਰਸਨਾ ਨਾਮ ਜਪੋ ਤਬ ਮਥੀਐ।
ਕਹਿੰਦੇ ਰਿੜਕਣਾ ਕਿਵੇਂ ਹੈ, ਉਹ ਮਧਾਣੀ ਕਿਵੇਂ ਚਲਾਉਣੀ ਹੈ, ਉਹ ਹੈ ਵਾਹਿਗੁਰੂ 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 ਵਾਹਿਗੁਰੂ, ਰਸਨਾ ਨਾਲ ਜਪਣਾ, ਰਸਨਾ ਹਿਲਾਉਣੀ ਪੈਣੀ, ਸ਼ੁਰੂਆਤ ਇੱਦਾਂ ਹੀ ਕਰਨੀ ਪੈਣੀ, ਪਹਿਲਾਂ ਰਸਨਾ ਨਾਲ ਹੀ ਸ਼ੁਰੂ ਹੁੰਦਾ ਕੰਮ, ਫਿਰ ਆਪੇ ਸੁਰਤੀ ਵਿੱਚ ਚਲਾ ਜਾਂਦਾ। ਸੋ ਰਸਨਾ ਨਾਮ ਜਪੋ, ਜਦੋਂ ਤੁਸੀਂ ਰਸਨਾ ਨਾਲ ਨਾਮ ਜਪੋਗੇ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋਗੇ, ਤਬ ਮਥੀਐ, ਤਾਂ ਸਾਧ ਸੰਗਤ ਜੀ ਇਹ ਮਧਾਣੀ ਸਮਝੋ ਚੱਲ ਪਈ। ਇਸ ਕਰਕੇ ਜਿੰਨਾ ਹੋ ਸਕੇ ਅੱਜ ਤੋਂ ਹੀ ਹੁਣੇ ਤੋਂ ਹੀ ਆਪਾਂ ਕੋਸ਼ਿਸ਼ ਕਰਨੀ ਹੈ, ਵਾਹਿਗੁਰੂ 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 ਰਸਨਾ ਨਾਲ ਜਪਣਾ ਸ਼ੁਰੂ ਕਰ ਦੇਈਏ। ਹਾਂਜੀ।
ਇਨ ਬਿਦ ਅੰਮ੍ਰਿਤ ਪਾਵਹੋ,
ਇਸ ਤਰੀਕੇ ਨਾਲ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਅੰਮ੍ਰਿਤ ਪ੍ਰਾਪਤ ਹੋਵੇਗਾ। ਇਨ ਬਿਦ, ਇਸ ਪ੍ਰਕਾਰ ਨਾਲ ਅੰਮ੍ਰਿਤ ਨੂੰ ਤੁਸੀਂ ਪ੍ਰਾਪਤ ਕਰ ਲਓਗੇ।
ਮਨ ਸੰਪਟ ਜਿਤ ਸਤ ਸਰ ਨਾਵਣ,
ਸੰਪਟ ਕਹਿੰਦੇ ਨੇ ਉਸ ਭਾਂਡੇ ਨੂੰ ਜਿਹਦੇ ਵਿੱਚ ਵਸਤੂ ਪਈ ਹੁੰਦੀ ਹੈ, ਕਹਿ ਲਓ ਉਹ ਜਿਹੜੀ ਦੁੱਧ ਦੀ ਚਾਟੀ ਮਿੱਟੀ ਦੀ ਬਣੀ ਹੁੰਦੀ ਹੈ, ਪੁਰਾਣੇ ਜ਼ਮਾਨੇ 'ਚ ਆਪਾਂ ਚਾਟੀ ਕਹਿੰਦੇ ਸੀ, ਕੋਈ ਉਹਨੂੰ ਤੌੜੀ ਕਹਿੰਦਾ ਸੀ, ਉਹਦੇ ਵਿੱਚ ਮਧਾਣੀ ਪਾਉਂਦੇ ਹੈ, ਅਤੇ ਮਨ ਦੇ ਵਿੱਚ ਹੀ ਮਧਾਣੀ ਪਾਉਣੀ ਹੈ। ਮਨ ਸੰਪਟ, ਮਨ ਦਾ ਬਰਤਨ ਹੈ, ਜਿਤ ਸਤ ਸਰ ਨਹਾਵਣ, ਔਰ ਸਰੋਵਰ ਕਿਹੜਾ ਹੈ, ਸਤ ਸੰਗਤ ਦਾ, ਜਿਹਦੇ ਵਿੱਚ ਇਸ਼ਨਾਨ ਕਰਨਾ, ਪਵਿੱਤਰ ਹੋਣਾ ਹੈ,
ਭਾਵਨ ਪਾਤੀ ਤ੍ਰਿਪਤ ਕਰੇ।
ਤੇ ਫਿਰ ਪੂਜਾ ਕਰਨ ਵਾਸਤੇ ਉਹ ਕੀ ਕਰਦੇ ਸੀ, ਕੁਝ ਪੱਤੇ ਕੋਈ ਫੁੱਲ ਤੋੜ ਕੇ ਭਗਵਾਨ ਨੂੰ ਚੜਾਉਂਦੇ ਸੀਗੇ, ਜਿਵੇਂ ਆਪਾਂ ਮਹਾਰਾਜ ਦੀ ਜੋਰੀ ਵਿੱਚ ਆ ਕੇ ਫੁੱਲ ਭੇਟਾ ਕਰ ਦਿੰਦੇ ਹਾਂ, ਉਹ ਵੀ ਕਰਦੇ ਸੀਗੇ। ਤੋ ਕਹਿੰਦੇ ਵੀ ਭਾਵਨਾ ਦੀ ਸ਼ਰਧਾ ਦੀਆਂ ਪੱਤੀਆਂ ਤੋੜ ਕੇ, ਫੁੱਲਾਂ ਨੂੰ ਤਾਂ ਪਾਤੀ ਤੋੜੈ ਮਾਲਣੀ ਪਾਤੀ ਪਾਤੀ ਜੀਓ, ਉਹਦਾ ਤੂੰ ਫੁੱਲ ਤਾਂ ਤੋੜ ਲਏ ਪਰ ਭਾਵਨਾ ਕਿੱਥੋਂ, ਭਾਵਨਾ ਤੋਂ ਬਿਨਾਂ ਗੱਲ ਨਹੀਂ ਬਣਨੀ। ਭਾਵਨ, ਭਾਵਨਾ ਦੀ ਪੱਤੀਆਂ ਹੋਣ, ਭਾਵਨਾ ਦੇ ਫੁੱਲ ਹੋਣ ਤਾਂ ਭਗਵਾਨ ਨੂੰ ਤ੍ਰਿਪਤ ਕਰੇ, ਉਹ ਪਰਮਾਤਮਾ ਨੂੰ ਪ੍ਰਸੰਨ ਕਰ ਲੈਂਦੇ ਆ। ਹਾਂਜੀ।
ਪੂਜਾ ਪ੍ਰਾਣ ਸੇਵਕ ਜੇ ਸੇਵੇ,
ਜੇ ਕੋਈ ਸੇਵਕ ਆਪਣੇ ਪ੍ਰਾਣਾਂ ਨੂੰ ਪੂਜਾ ਵਿੱਚ ਚੜਾ ਦੇਵੇ, ਆਪਣੇ ਪ੍ਰਾਣ ਹੀ ਅਰਪਣ ਕਰ ਦੇਵੇ। ਪ੍ਰਾਣਾਂ ਨੂੰ ਕਿਸ ਕਿਵੇਂ ਅਰਪਣ ਕਰਨਾ ਸਾਧ ਸੰਗਤ ਜੀ, ਕਦੀ ਮਾਫ ਕਰਨਾ, ਆਪਾਂ ਸਵਾਸਾਂ ਦਾ ਧਿਆਨ ਹੀ ਨਹੀਂ ਦਿੱਤਾ ਕਦੀ, ਅਸੀਂ ਸੌਂ ਜਾਂਦੇ ਹਾਂ, ਸਵਾਸ ਨਹੀਂ ਸੌਂਦੇ। ਜਿਸ ਦਿਨ ਸਵਾਸ ਸੌਂਗੇ ਉਸ ਦਿਨ ਸਾਰਾ ਕੰਮ ਹੀ ਫਤਿਹ ਹੋ ਜਾਣਾ। ਆ ਸਵਾਸ ਆ ਰਿਹਾ ਤੇ ਜਾ ਰਿਹਾ, ਅੰਦਰ ਜਾ ਰਿਹਾ ਤੇ ਬਾਹਰ ਆ ਰਿਹਾ, ਬਾਹਰ ਜਾ ਰਿਹਾ ਤੇ ਅੰਦਰ ਜਾ ਰਿਹਾ। ਲਗਾਤਾਰ ਦਿਨ ਰਾਤ ਕੰਮ ਚੱਲ ਰਿਹਾ, ਦਿਨ ਰਾਤ ਇਹਦੇ ਨਾਲ ਹੀ ਸਾਡਾ ਹਾਰਟ ਦਿਨ ਰਾਤ ਚੱਲ ਰਿਹਾ, ਇਹਦੇ ਨਾਲ ਸਾਡੇ ਸਰੀਰ ਦੇ ਅੰਦਰ ਸਾਰਾ ਸਰਕਲ ਚੱਲ ਰਿਹਾ। ਤੇ ਜੇ ਕਦੀ ਇਹਦੇ ਤੇ ਆਪਾਂ ਸਵਾਸਾਂ ਤੇ ਧਿਆਨ ਦਈਏ ਨਾ, ਕਈ ਸੱਜਣ ਅੱਜ ਕੱਲ੍ਹ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਆ, ਨੀਂਦ ਨਹੀਂ ਆਉਂਦੀ, ਫਿਰ ਖਿਆਲ ਚੱਲਦੇ ਲਗਾਤਾਰ। ਕਦੀ ਸੋਚਿਆ ਵੀ ਖਿਆਲ ਕਿਹੜੇ ਘੋੜੇ ਦੀ ਸਵਾਰੀ ਕਰਦੇ ਨੇ? ਖਿਆਲ ਸਾਡੇ ਜਿਹੜਾ ਮਨ ਭਟਕਦਾ ਹੈ, ਇਹ ਕਿਹੜੇ ਘੋੜੇ ਦੀ ਸਵਾਰੀ ਕਰਦਾ? ਉਹ ਘੋੜਾ ਪੁਰਾਣਾ ਦਾ ਹੀ ਹੈ, ਸਵਾਸਾਂ ਦੇ ਕਰਕੇ ਇਹ ਦੌੜੇ ਫਿਰਦੇ ਨੇ ਖਿਆਲ। ਤੁਸੀਂ ਸਵਾਸਾਂ ਤੇ ਧਿਆਨ ਦਿਓ, ਤੁਹਾਡਾ ਮਨ ਉਸੇ ਵੇਲੇ ਟਿਕ ਜਾਏਗਾ, ਉਸੇ ਵੇਲੇ ਨੀਂਦ ਆ ਜਾਏਗੀ। ਸਵਾਸ ਆ ਰਿਹਾ ਤੇ ਜਾ ਰਿਹਾ 5 ਮਿੰਟ ਕਰ ਲਓ, ਉਹਦੇ ਚ ਵਾਹਿਗੁਰੂ ਵਾਹਿਗੁਰੂ ਚੱਲ ਪਏਗਾ, ਪਰਮਾਤਮਾ ਦੀ ਯਾਦ ਆ ਜਾਏਗੀ, ਤੁਹਾਡਾ ਮਨ ਟਿਕ ਜਾਏਗਾ। ਮਹਾਰਾਜ ਕਹਿੰਦੇ ਇਹਨਾਂ ਪੁਰਾਣਾਂ ਨੂੰ ਪਰਮੇਸ਼ਰ ਦੇ ਚਰਨਾਂ 'ਚ ਅਰਪਣ ਕਰਦੇ, ਉਸ ਪ੍ਰਾਣ ਪਤੀ ਦੇ ਜਿਸਨੇ ਪ੍ਰਾਣ ਦਿੱਤੇ ਹਨ, ਜਿਸਨੇ ਤੈਨੂੰ ਸਵਾਸ ਦਿੱਤੇ ਹਨ, ਇਹ ਸਵਾਸ ਉਹਦੇ ਲੇਖੇ ਲਾ ਦੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਸ ਪ੍ਰਕਾਰ ਨਾਲ ਜੇ ਕੋਈ ਸੇਵਕ ਆਪਣੇ ਪ੍ਰਾਣਾਂ ਨੂੰ ਪੂਜਾ ਵਿੱਚ ਚੜਾ ਕੇ ਪਰਮੇਸ਼ਰ ਦਾ ਨਾਮ ਜਪੇ, ਸਵਾਸ ਗਿਰਾਸ ਨਾਮ ਜਪੇ,
ਇਨ ਵਿਧ ਸਾਹਿਬ ਰਵਤ ਰਹਿ,
ਇਸ ਵਿਧੀ ਨਾਲ ਉਹ ਸਾਹਿਬ ਦੇ ਵਿੱਚ ਰਮ ਜਾਂਦਾ ਹੈ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਪਰਮਾਤਮਾ ਉਹਦੇ ਵਿੱਚ ਤੇ ਉਹ ਪਰਮਾਤਮਾ ਵਿੱਚ ਓਤ ਪੋਤ ਹੋ ਜਾਂਦੇ ਹਨ, ਇੱਕ ਮਿੱਕ ਹੋ ਜਾਂਦੇ ਹਨ, ਫਰਕ ਨਹੀਂ ਰਹਿੰਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਤਸੰਗ ਜੀ, ਭਗਤ ਭਗਵਾਨ ਵਿੱਚ ਲੀਨ ਹੋ ਜਾਂਦਾ ਤੇ ਭਗਵਾਨ ਭਗਤ ਵਿੱਚ ਲੀਨ ਹੋ ਜਾਂਦਾ। ਹਾਂਜੀ,
ਕਹਦੇ ਕਹੇ 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 ਜਾਵਹਿ,
ਤੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਬਿਨਾਂ ਭਗਤੀ ਦੇ, ਬਿਨਾਂ ਸਿਮਰਨ ਦੇ ਬੜੀ ਦੁਨੀਆਂ ਕਥਾ ਕਰਦੀ ਹੈ, ਸੁਣਾਈ ਜਾਂਦੀ ਹੈ, ਕਹਿੰਦੇ ਕਹਿ ਕਹੀ ਜਾਂਦੇ ਹਨ, ਕਹੇ ਕਹਿ ਜਾਵੇ ਕਹਿ ਕਹਿ ਕੇ ਦੁਨੀਆਂ ਤੋਂ ਚਲੇ ਜਾਂਦੇ ਹਨ। ਜਿੰਨਾ ਚਿਰ ਆਪ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ, ਉਹਨਾਂ ਚਿਰ ਕਹਿਣਾ ਸਾਰਾ ਬੇਕਾਰ ਚਲਾ ਜਾਂਦਾ, ਵਿਰਥਾ ਚਲਾ ਜਾਂਦਾ। ਹਾਂਜੀ,
ਤੁਮ ਸਰ ਅਵਰ ਨਾ ਕੋਈ,
ਹੇ ਮੇਰੇ ਵਾਹਿਗੁਰੂ, ਤੇਰੇ ਵਰਗਾ ਕੋਈ ਨਹੀਂ, ਤੇਰਾ ਅੰਤ ਕੋਈ ਪਾ ਨਹੀਂ ਸਕਦਾ। ਕਹਿਣ ਵਾਲੇ ਕਹੀ ਜਾਂਦੇ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਵੇਦ ਕਹਿਣ ਇੱਕ ਵਾਤ, ਵੇਦ ਵੀ ਕਹਿ ਰਹੇ ਨੇ, ਸ਼ਾਸਤਰ ਵੀ ਕਹਿ ਰਹੇ ਨੇ, ਸਿਮਰਤੀਆਂ ਤੇ ਪੁਰਾਣ ਵੀ ਕਹਿ ਰਹੇ ਨੇ, ਬਾਈਬਲ ਤੇ ਕੁਰਾਨ ਵੀ ਕਹਿ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਕਹਿ ਰਹੇ ਨੇ, ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਉਹਦੇ ਵਰਗਾ ਕੋਈ ਨਹੀਂ। ਹਾਂਜੀ,
ਭਗਤ ਹੀਣ ਨਾਨਕ ਜਨ ਜੰਪੈ,
ਮਹਾਰਾਜ ਸਾਹਿਬ ਜੀ ਬੜੀ ਨਿਮਰਤਾ ਨਾਲ ਕਹਿੰਦੇ, ਭਗਤ ਹੀਣ ਨਾਨਕ, ਮੈਂ ਭਗਤੀ ਤੋਂ ਹੀਣਾ ਹਾਂ, ਮੈਂ ਭਾਵਨਾ ਤੋਂ ਹੀਣਾ ਹਾਂ। ਇੰਨੀ ਭਾਵਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਆਪਣੇ ਆਪ ਨੂੰ ਉਸ ਵਾਹਿਗੁਰੂ ਦੇ ਸਾਹਮਣੇ ਬੜੇ ਨਿਮਾਣੇ ਨਿਤਾਣੇ ਹੋ ਕੇ ਪੇਸ਼ ਕਰਨ ਦਾ। ਅਸਲ 'ਚ ਗੁਰੂ ਸਾਹਿਬ ਇਹ ਸਾਰਾ ਕੁਛ ਸਾਨੂੰ ਸਿਖਾ ਰਹੇ ਵੀ ਤੁਸੀਂ ਰੱਬ ਦੇ ਸਾਹਮਣੇ ਆਪਣੇ ਆਪ ਨੂੰ ਕੋਈ ਕਿਸੇ ਤਰ੍ਹਾਂ ਵੀ ਇੱਦਾਂ ਨਾ ਸਮਝ ਲੈਣਾ ਵੀ ਮੇਰੇ 'ਚ ਕੋਈ ਸ਼ਕਤੀ ਹੈ ਜਾਂ ਮੈਂ ਭਗਤੀ ਕਰਦਾ, ਮੈਂ ਜਾਂ ਨਾਮ ਜਪਦਾ, ਨਹੀਂ, ਬਲਕਿ ਕਹਿਣਾ ਮੈਂ ਭਗਤਹੀਣ ਹਾਂ। ਭਗਤਹੀਣ ਨਾਨਕ ਜਨ ਜੰਪੈ, ਵਾਹਿਗੁਰੂ ਦਾ ਭਗਤ ਬਣ ਕੇ ਉਹਦਾ ਨਾਮ ਜਪਦੇ ਹਾਂ। ਹਾਂਜੀ,
ਹੋ ਸਲਾਹੀ ਸੱਚਾ ਸੋਈ,
ਮੈਂ ਸਲਾਹਦਾ ਹਾਂ ਸੱਚੇ ਵਾਹਿਗੁਰੂ ਨੂੰ, ਉਸ ਕਾਦਰ ਨੂੰ, ਉਸ ਪਰਵਦਗਾਰ ਨੂੰ ਜਿਸਨੇ ਸੰਸਾਰ ਪੈਦਾ ਕੀਤਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਦੁੱਧ ਰਿੜਕਣ ਦਾ ਜਿਹੜਾ ਮਾਈਆਂ ਦਾ ਉਹ ਸਾਰਾ ਹੀ ਆਪਾਂ ਪੁਰਾਣੇ ਜ਼ਮਾਨੇ 'ਚ ਦੇਖਦੇ ਸੀ ਨਾ ਘਰਾਂ ਦੇ ਵਿੱਚ, ਉਹਦਾ ਅਲੰਕਾਰ ਬੰਨ ਕੇ ਆਤਮ ਗਿਆਨ ਰੂਪੀ ਮੱਖਣ ਪ੍ਰਾਪਤ ਕਰਨ ਦੀ ਸਾਨੂੰ ਜੁਗਤੀ ਇਹ ਸ਼ਬਦ ਦੁਆਰਾ, ਅੱਜ ਦੇ ਹੁਕਮਨਾਮ ਦੁਆਰਾ ਦੱਸੀ ਹੈ। ਅਤੇ ਰਹਾਉ ਦੀਆਂ ਪੰਕਤੀਆਂ 'ਚ ਸਿਰਲੇ ਮੂਲ ਜਿਹੜਾ ਸਿਧਾਂਤ ਹੈ ਉਹ ਦੱਸ ਦਿੱਤਾ ਵੀ ਜਪੋ ਤਾਂ ਏਕੋ ਨਾਮਾ, ਹੋਰ ਕੰਮ ਸਾਰੇ ਨਿਸਫਲ ਹਨ, ਬਸ ਤੁਸੀਂ ਵਾਹਿਗੁਰੂ 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 ਹੁਣੇ ਹੀ ਜਪਣਾ ਸ਼ੁਰੂ ਕਰ ਦਿਓ। ਇਹ ਅੱਜ ਦੇ ਹੁਕਮਨਾਮੇ ਦਾ, ਸੱਚੇ ਪਾਤਸ਼ਾਹ ਜੀ ਦਾ ਸਾਨੂੰ ਮੈਸੇਜ ਹੈ, ਸੰਦੇਸ਼ ਹੈ, ਹੁਕਮ ਹੈ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੇਖੀ ਮਾਂ ਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
कह दे कहे कहे कह जावह
तुम सारे अवर न कोई भगत हीन नानक जन जंपै हौसला ही सच्चा सोई। वाहिगुरु जी का खालसा वाहिगुरु जी की फतेह।